ਸਭ ਤਾਏ ਹੋ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੇ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਦੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨੂੰ ਆਏ ਸਾਡਾ ਧਰਮ ਬਣਿਆ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਲ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ।
ਦੰਡਵਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਜਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕਉ, ਮੇਰੀ ਹੈ ਪਰ ਨਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਲੜੀਬੱਧ ਸ਼ਰਵਣ ਕਰ ਰਹੇ ਸੀ। ਕੱਲ ਪਿਛਲੀ ਸਾਖੀ ਦੀ ਸਮਾਪਤੀ ਹੋਈ ਸੀ, ਅੱਜ ਇੱਕ ਨਵੀਂ ਸਾਖੀ ਦਾ ਪ੍ਰਾਰੰਭ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਇੱਕ ਕਵਿਤ ਦੇ ਨਾਲ ਕਰਦੇ ਨੇ। ਮੈਂ ਅੱਜ ਦੀ ਕਥਾ ਨੂੰ ਇੱਥੋਂ ਹੀ ਪ੍ਰਾਰੰਭ ਕਰਦਾ। बेत के नमित जिन हित से त्यान किया, जीवन के सोत पर ताहे के आगार हैं। ग्रंथाकार गुरबख्श सिंह रामपुरी जी लिखते ने कि बेत दे नमित भाव के धन की प्राप्ति दे वास्ते जिन्हां ने हित दे नाल सतगुरु प्रताप सिंह सच्चे पातशाह जी नूं त्याया, माता जीवन कौर जी दे सपुत्र भाव के सतगुरु प्रताप सिंह सच्चे पातशाह जी ने उन्हां दे जिहड़े घर सी ओह बित दे नाल भाव के पदार्थां दे नाल भर दित्ते। सुत पयो हटक की खुदिया सतायो जाहे, होए दुखी आतर जो आया दर बार है। इस तो अलावा ग्रंथाकार जी लिखते ने कि पुत्र दे वास्ते दुद्ध दे वास्ते ते इस तो अलावा खुदिया सतायो जो भाव के पुत्र दी दुद्ध दी ते जड़ी सोने दी खुदिया सी जड़ी भुख सी इन्हां भुखां ने जिन्हां नूं सताया ओ फिर दुखी आतर हो के सतगुरु प्रताप सिंह सच्चे पातशाह जी दे दरबार दे विच पहुंचे। तुशन ताहे कियो ऐस नाम काम तेन दीन जैसे, बेरवा कलप दियो योगायो वाके बार है। ग्रंथाकार गुरबख्श सिंह रामपुरी जी बयान करदे ने कि चुप नूं तारण करके ही फिर सतगुरु प्रताप सिंह सच्चे पातशाह जी ने ऐसा कीता कि काम तेन दीन जैसे, भाव के जिस तरह काम तेन जिहड़ी गऊ है ओ दे दित्ती होवे, क्योंकि विद्वाना दी ऐसी मानता है कि काम तेन एक ऐसी गऊ है जिहड़ी के सारियां कामनावां नूं पूरियां करन वाली है। कवि जी लिखते ने कि चुप करके ही ऐसी सतगुरु प्रताप सिंह ने कृपा कर दिती है कि मानो काम तेन गऊ दे दिती है। या फिर कवि जी दूजा प्रमाण देंदे ने बिरवा कल्प दियो उगायो वांके बार है, या फिर कल्प दा जेड़ा रुख है उन्हां दे घरां दे विच उगा दिता जिन्हां नूं कामनावां दी इच्छावां दी पूर्ति दी लोड़ सी। कल्प दा जेड़ा रुख है उहदे बारे भी ऐसी ही मानता है कि सारियां कल्पनावां नूं सारियां इच्छावां नूं पूरियां करन वाला कल्प दा रुख है, उस रुख दे थले जो भी कुछ मंगिया जांदा है उह मिलदा है। हुण ग्रंथाकार जी ने ऐसा प्रमाण दिता है कि काम तेन गऊ दे दिती है, या फिर कल्प दा रुख उहनां दे वेहड़ियां दे विच ला दिता है जिन्हां ने बड़े दुखी हो के सतगुरु प्रताप सिंह दे दरबार दे विच पुत्रां दी दुद्ध दी ते माया दी गल कीती। लेत है थाके नाहे थाके ओ है देवत है, लेवत है थाको नाहे थाके ओ है देवत है, ऐसे महाराज को जुहार है जुहार है। ग्रंथाकार गुरबख्श सिंह रामपुरी जी बयान करदे ने लेवत है थाको नहीं थाक्यो है देवत, भाव के सतगुरु प्रताप सिंह सच्चे पातशाह जी ऐसे ने जेडे के देन लगे नहीं थकदे, पर जेडे लैण वाले ने ओ थक जांदे ने। जिस तरह के गुरबाणी दे विच पाठ आउंदा है देदा दे लैदे थक पाहे, भाव के ओ देंदिआं देंदिआं नहीं थकदा जेडे लैण वाले ने ओ थक जांदे ने। इसे ही प्रकार दे नाल राग गौड़ी दे विच सतगुरु अर्जन देव सच्चे पातशाह जी फरमान करदे ने, सतगुरु जी लिखदे ने दद्दा दाता एक है सब को देवन हार, दे दे तोट न आवई अगणत परे भंडार। पाव के दाता जेड़ा दाता देन वाला है वो इको ही है, वो सारयां नूं दाता देंदा है। कवि जी सतगुरु जी लिखदे ने कि दे दे तोट न आवई, वो जिन्ना मर्जी दे देवे ओदे अतुट भंडारे दे विच कदे कोई तोटा नहीं आ सकदा, कदे घाटा नहीं पै सकदा, क्योंकि अगणत भरे भंडार अणगिणत जिन्हां दी कोई गिनती नहीं है ऐसे सतगुरां दे जिहड़े भंडारे ने ओ भरे होए ने। हुण ग्रंथाकार जी इस जगह दे उत्ते कह रहे ने कि लेवत है थाको नहीं थाक्यो है देवत, सतगुरु प्रताप सिंह जी ऐसे ने देंदिया देंदिया नहीं थकदे, लैण वाले थक जांदे ने। ऐसे महाराज को जुहार है जुहार है, ऐसे सतगुरु प्रताप सिंह सच्चे पातशाह जी महाराज नूं ਗ੍ਰੰਥਾਕਾਰ ਜੀ ਲਿਖਦੇ ਨੇ, ਮੈਂ ਪ੍ਰਣਾਮ ਕਰਦਾ ਹਾਂ, ਮੈਂ ਪ੍ਰਣਾਮ ਕਰਦਾ ਹਾਂ। ਸੇਖ ਮਗਾਮ ਹੈ ਲਹਿਰ ਲਾ ਅਬ ਰਾਮਪੁਰ ਗਾਮ, ਕੌਤਕ ਜਿਨ ਲਿਖਵਾਯੋ ਵੀਰ ਕੌਰ ਤੇ ਨਾਮ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੇਖਮ ਨਾਂ ਦਾ ਪਿੰਡ ਹੈ ਪਿਛਲਾ, ਤੇ ਹੁਣ ਉਹ ਰਾਮਪੁਰ ਪਿੰਡ ਦੇ ਵਿੱਚ ਵਸਦੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਮੈਨੂੰ ਇਹ ਸਾਖੀ ਲਿਖਵਾਈ ਉਸ ਬੀਬੀ ਦਾ ਨਾਮ ਸੀ ਵੀਰ ਕੌਰ। ਪਾਕਿਸਤਾਨ ਸੇ ਜਬ ਇਹ ਆਏ ਕਿਸੀ ਗਾਮ ਮੇ ਟਿਕਣ ਨਾ ਪਾਏ। ਜਦੋਂ ਪਾਕਿਸਤਾਨ ਬਣਿਆ ਤੇ ਪਾਕਿਸਤਾਨ ਦੇ ਇਲਾਕੇ ਦੇ ਵਿੱਚੋਂ, ਸੇਖਮ ਪਿੰਡ ਦੇ ਵਿੱਚੋਂ ਜਦੋਂ ਹਿੰਦੁਸਤਾਨ ਦੇ ਵਿੱਚ ਪਹੁੰਚੇ, ਤੇ ਕਵੀ ਜੀ ਲਿਖਦੇ ਨੇ ਕਿ ਕਿਸੇ ਵੀ ਪਿੰਡ ਦੇ ਵਿੱਚ ਇਹ ਨਾ ਟਿਕ ਸਕੇ। ਬੱਚੇ ਛੋਟੇ ਬਿਰਦ ਬਿਮਾਰ ਚਾਲੇ ਨਾਹੀਂ ਕੋਈ ਵਿਵਹਾਰ। ਛੋਟੇ ਘਰ ਦੇ ਵਿੱਚ ਬੱਚੇ ਸਨ, ਇਸ ਤੋਂ ਇਲਾਵਾ ਬਿਰਦ ਸਨ ਤੇ ਉਹ ਵੀ ਬਿਮਾਰ ਸਨ। ਚਾਲੇ ਨਾਹੀਂ ਕੋਈ ਵਿਵਹਾਰ, ਭਾਵ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਜਿਹੜਾ ਵਿਹਾਰ ਹੈ ਉਹ ਨਹੀਂ ਸੀ ਚੱਲਦਾ। ਸੰਤਾਂ ਕੋ ਪਾਈ ਚੜ ਗਯੋ ਇਸ ਕਾਰਨ ਤਨ ਰੋਗ ਲਗਯੋ। ਤੇ ਬੀਬੀ ਵੀਰ ਕੌਰ ਦਾ ਜਿਹੜਾ ਪਤੀ ਸੀ ਉਹਨਾਂ ਦਾ ਭਰਾ ਚੜਾਈ ਕਰ ਗਿਆ, ਇਸ ਕਾਰਨ ਕਰਕੇ ਕਵੀ ਜੀ ਲਿਖਦੇ ਨੇ ਉਹਨਾਂ ਦਾ ਵੀ ਉਸ ਵਿਛੋੜੇ ਦੇ ਕਰਕੇ ਸਰੀਰ ਰੋਗੀ ਹੋ ਗਏ। ਨਿਸ ਜਾਮ ਗੁਜਾਰੇ ਦੁਖਦਾਈ ਉਧਰ ਕੀ ਆਗ ਯਤੀ ਪੜ ਕਾਈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਰਾਤ ਦਿਨ ਦੁੱਖ ਦੇ ਵਿੱਚ ਹੀ ਸਾਰਿਆਂ ਦਾ ਬਤੀਤ ਹੁੰਦਾ ਸੀ, ਪਰ ਕਵੀ ਜੀ ਲਿਖਦੇ ਨੇ ਕਿ ਜਿਹੜੀ ਉਧਰ ਦੀ ਅੱਗ ਹੈ, ਭਾਵ ਕਿ ਜਿਹੜੀ ਪੇਟ ਦੀ ਅੱਗ ਹੈ, ਉਹ ਤੇ ਹਮੇਸ਼ਾ ਭੜਕਦੀ ਹੈ, ਭਾਵ ਕਿ ਉਹਨੂੰ ਤੇ ਕੁਝ ਖਾਣ ਦੇ ਵਾਸਤੇ ਚਾਹੀਦਾ। ਕਈ ਗਾਮ ਕੇ ਜਬ ਪਸਚਾਤ ਪਏ ਗਾਮ ਅਮਰਾ ਸਰ ਯਾਤ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਕਈਆਂ ਪਿੰਡਾਂ ਦੇ ਵਿੱਚ ਘੁੰਮ ਘੁਮਾ ਕੇ ਆਖਰਕਾਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਅਮਰਾਸਰ ਪਿੰਡ ਦੇ ਵਿੱਚ ਆਣ ਪਹੁੰਚੇ। ਇਹਾਂ ਇੱਕ ਆਹ ਜ਼ਿਮੀਦਾਰ ਖੇਤ ਦੀਨ ਇਹ ਕਿਲੇ ਚਾਰ। ਅਮਰਾਸਰ ਦਾ ਇੱਕ ਵੱਡਾ ਜ਼ਿਮੀਦਾਰ ਸੀ, ਕਿਸਾਨ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਗਰੀਬ ਜਾਣ ਕੇ ਉਹਨੇ ਆਪਣੀ 4 ਕਿੱਲੇ ਜਿਹੜੀ ਜ਼ਮੀਨ ਸੀ ਇਹਨਾਂ ਨੂੰ ਵਾਹੁਣ ਦੇ ਵਾਸਤੇ ਦੇ ਦਿੱਤੀ। ਬੰਜੜ ਖਿਤ ਉਚਾਨ ਨਵੀਨ ਕੂਏ ਕੋ ਤਿਹਵਾਰ ਲਗਾਨ। ਬੰਜਰ ਦੀ ਜ਼ਮੀਨ ਸੀ, ਬੜੀ ਉੱਚੀ ਤੇ ਬੜੀ ਨੀਵੇਂ ਸੀ। ਕਵੀ ਜੀ ਲਿਖਦੇ ਨੇ ਕਿ ਉਸ ਸਾਰੀ ਜ਼ਮੀਨ ਨੂੰ ਖੂਹ ਦੇ ਪਾਣੀ ਦੇ ਨਾਲ ਸਿੰਜਿਆ ਜਾਂਦਾ ਸੀ, ਖੂਹ ਦਾ ਪਾਣੀ ਲੱਗਦਾ ਸੀ। ਉਹਨੇ ਤਰ ਤਲ ਕੀ ਖਿੱਤ ਸਾਰੀ ਦੋਵੇਂ ਸਾਲ ਵਾਹ ਕੀਨੀ ਹਾੜੀ। ਕਵੀ ਜੀ ਲਿਖਦੇ ਨੇ ਕਿ ਫਿਰ ਉਹ ਜਿਹੜੀ 4 ਕਿੱਲੇ ਜ਼ਮੀਨ ਮਿਲੀ ਉਹਨੂੰ ਚੰਗੇ ਤਰੀਕੇ ਦੇ ਨਾਲ ਬੋਇਆ ਗਿਆ, ਉੱਥੇ ਖੇਤੀ ਕੀਤੀ। ਦੋਵੇਂ ਸਾਲ ਵਾਹ ਕੀਨੀ ਹਾੜੀ, ਭਾਵ ਕਿ 2 ਸਾਲਾਂ ਦੇ ਵਿੱਚ ਉਥੋਂ ਸਿਰਫ ਹਾੜੀ ਦੀ ਫਸਲ ਹੀ ਨਿਕਲ ਸਕੀ, ਕਿਉਂਕਿ ਪਾਣੀ ਬਹੁਤ ਘੱਟ ਸੀ, ਇਸ ਕਰਕੇ ਝੋਨਾ ਤੇ ਹੋ ਹੀ ਨਹੀਂ ਸਕਦਾ। ਉਖਰ ਆਹੀ ਖੇਤ ਤ੍ਰਹ ਸਾਰੀ ਗੇਹੂੰ ਮਸੀ ਮਹਾੜ ਨਿਕਾਰੀ। ਕਵੀ ਜੀ ਲਿਖਦੇ ਨੇ ਕਿ ਖਰਾਬ ਜ਼ਮੀਨ ਬਹੁਤ ਸੀ, ਇਸ ਕਰਕੇ ਗ੍ਰੰਥਾਕਾਰ ਜੀ ਲਿਖਦੇ ਨੇ ਕਣਕ ਮਸਰੀ ਤੇ ਮਾਂ ਐਸੀਆਂ ਜਿਹੜੀਆਂ ਹਾੜੀ ਦੀਆਂ ਫਸਲਾਂ ਨੇ ਉਹੀ ਮਿਲੀਆਂ। ਫੇਰ ਬਿਆਜੀ ਲੇਵੇਂ ਦਾਣੇ ਲਹਿਰ ਅਮੀਰ ਅਬ ਪਏ ਨਿਮਾਣੇ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਫੇਰ ਵੀ ਜਿਹੜੇ ਵਿਆਜੀ ਦਾਣੇ ਨੇ ਉਹ ਲੈਣੇ ਪੈਂਦੇ ਨੇ, ਕਿਉਂਕਿ ਇੰਨੀ ਉਹਨਾਂ ਦੇ ਵਿੱਚ ਜ਼ਮੀਨ ਦੇ ਵਿੱਚ ਆਮਦਨ ਹੀ ਨਹੀਂ ਹੈ। लहर अमीर अब पए निमाणी पाव के पिछला जेड़ा सेखम पिंड सी उथे ते कवि जी लिखदे ने के बड़े अमीर सन पर हुण बहुत गरीब ते निमाणे हो गए। अब नहीं जाए बयानी तंगी ना तो वस्त कोई दे है मंगी। हुण जेड़ी तंगी है ओदा बयान नहीं कीता जा सकदा के किन्नी तंगी है। ना तो वस्त कोई दे है मंगी पाव के मंगवी भी कोई चीज नहीं देंदा। ऊहा था बित बो पारा पक्को या गार अर खूब गुजारा। उस पिछले पिंड दे विच ते बहुत ज्यादा वधिया गुजारा चलदा सी माया भी भरपूर सी पक्के अगार अर खूब गुजारा। कवि जी लिखदे ने के पक्का कर सी ते गुजारा चंगा चलदा सी। वैखित मालक दीन जवाब नहीं खित दियो है करियो शिताब। जेड़ी चार किले उन्हें जमीन इन्हां नू वाउण दे वास्ते दित्ती सी आखिरकार कवि जी लिखदे ने उस मालक ने भी जवाब दे दिता। वो कहिंदा कि मैनू अपने खेत वापस चाहिदे ने। छेती दे नाल उन्हें जमीन इन्हां तों वापस लै ली। टूट गयो अब सभी सहारा तब आयो इत हरी दुलारा। ग्रंथाकार गुरबख्श सिंह रामपुरी जी बयान करदे ने इस प्रकार दे नाल सारा दा सारा जड़ा सहारा से जदों टुट गया। इन्ने चरणों कवि जी लिखदे ने कि सबब दे नाल सतगुरु हरि सिंह सच्चे पातशाह जी दे दुलारे सपुत्र पाव के सतगुरु प्रताप सिंह जी दौरा करदिआं उत्थे पहुंचे। लागी वार सुभा पुन सार चरण पान प्रभ पए त्यार। अमृत वेले आसा जी दी वार दा कीर्तन होया। ग्रंथाकार जी लिखदे ने के जदों वार दा भोग पिया ते फिर सतगुरु सच्चे पातशाह जी घर घर दे विच चरण पाउण दे वास्ते तैयार होए। साबेहन कीनी इम अरजोई बाकी ग्रह ना छोड़े कोई। सारिया ने सतगुरु प्रताप सिंह दे चरणा दे विच ऐसी अर्ज कीती है कि सच्चे पातशाह जी पिंड दे विच जिन्ने घर ने उन्हां सारिया घरां दे विच कृपा करके चरण पाओ। कोई भी घर ऐसा नहीं होना चाहिदा कि जिथे तुहाडे पाक पवित्र चरण ना पैण। कर नानिद कर नायम कीनी इत बात एक पाई नवीनी। दया दे कर सतगुरु प्रताप सिंह ने दया नू तारण कीता हुक्म कीता के हर एक घर दे विच मैं जावांगा। एक बात तब पई नवीनी। ग्रंथाकार जी लिखदे ने उस वेले एक नवी ही गल हुई। क्या सब ग्रह ने पर्यंक बिछाए ये कहे मम ग्रह नहीं आए। कवि जी लिखदे ने कि हर एक ने आपो अपने घर दे विच पलंग बिछा दिते ने के सतगुरु जी आण के बैठणगे। पर कवि जी लिखदे ने कि इन्हां दा जिहड़ा घर सी भाव के बीबी वीर कौर दा इह सारे सोचण लगे कि साडे घर सतगुरु जी नहीं आउणगे। अपने मन दे नाल ही सोच ले क्या पेट दह हम गुर को माई पकड़ खड़ी मयूर को। ते जेड़ी बीबी वीर कौर सी वो अपना दिल फड़ के बैठ गई है कि जे सतगुरु जी आ भी गए ते असीं सतगुरां दे चरणां दे विच पेटा की रखांगे क्योंकि घर दे विच माया ही नहीं। जह कहे है प्रभ नह ग्रह आए प्रथम सतगुरु यत वल ताए। पर सतगुरु प्रताप सिंह सच्चे पातशाह जी जो कि अंतरजामी ने उन्हां ने ऐसा किया कि जेड़े कहिंदे सी कि साडे घर दे विच सतगुरु जी नहीं आउणगे सतगुरु सच्चे पातशाह जी ने सारिआं तों पहिलां उन्हां दे घर दे विच ही अपने चरण पाए। ਘਟ ਘਟ ਕੀ ਜਾਣਤ ਰਘੁਰਾਈ, ਤੋ ਹੀ ਇਤ ਵਲ ਪ੍ਰਥਮੇ ਆਈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਹਰ ਇੱਕ ਹਿਰਦੇ ਦੀ ਸਤਿਗੁਰੂ ਪ੍ਰਤਾਪ ਸਿੰਘ ਜੀ ਅੰਤਰਜਾਮੀ ਜਾਣਨ ਵਾਲੇ ਨੇ। ਇਸੇ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਾਰਿਆਂ ਤੋਂ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਹੀ ਪਹੁੰਚੇ ਸਨ। ਚਰਨਨ ਭਰੋ ਮਾਈ ਗਿੜ ਗਿੜਾਈ, ਕੈਸੇ ਦੀਏ ਮਮ ਕਰਮ ਬਨਾਈ। ਚਰਨਾਂ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਉੱਤੇ ਬੀਬੀ ਵੀਰ ਕੌਰ ਜੀ ਡਿੱਗ ਪਏ ਨੇ ਤੇ ਅਰਜ ਕੀਤੀ ਹੈ, ਕੈਸੇ ਦੀਏ ਮਮ ਕਰਮ ਬਣਾਈ, ਇਹ ਕਰਮਾਂ ਨੂੰ ਬਣਾਉਣ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਮੇਰੇ ਕਰਮ ਤੁਸੀਂ ਕਿਸ ਤਰ੍ਹਾਂ ਦੇ ਬਣਾਏ ਨੇ। ਹਮੇ ਗਰੀਬੀ ਅਤਿ ਸਤਾਇਆ, ਮੱਥਾ ਟੇਕਣ ਹਿਤ ਨਹੀਂ ਮਾਇਆ। ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਗਰੀਬੀ ਨੇ ਐਸਾ ਸਾਨੂੰ ਸਤਾਇਆ ਹੋਇਆ, ਐਸਾ ਤੰਗ ਕੀਤਾ ਹੋਇਆ ਕਿ ਦੇਖੋ ਸੱਚੇ ਪਾਤਸ਼ਾਹ ਜੀ, ਅੱਜ ਤੁਸੀਂ ਕਿਰਪਾ ਕੀਤੀ ਹੈ, ਘਰ ਦੇ ਵਿੱਚ ਚਰਨ ਪਾਏ ਨੇ, ਪਰ ਮੱਥਾ ਟੇਕਣ ਹਿੱਤ ਨਹੀਂ ਮਾਇਆ। ਸਾਡੇ ਕੋਲ ਇੰਨੀ ਵੀ ਮਾਇਆ ਨਹੀਂ ਹੈ ਕਿ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਕੁਝ ਭੇਟਾ ਰੱਖ ਸਕੀ। ਦੀਰਗ ਸੁਤ ਜੋ ਹੈ ਹਮ ਕੇਰਾ, ਵੈ ਪੀ ਹਮਸੇ ਪਾਇਓ ਵਖੇਰਾ। ਬੀਬੀ ਵੀਰ ਕੌਰ ਨੇ ਆਖਿਆ ਕਿ ਸਤਿਗੁਰੂ ਜੀ, ਸਾਡਾ ਜਿਹੜਾ ਸਾਰਿਆਂ ਤੋਂ ਵੱਡਾ ਪੁੱਤਰ ਹੈ, ਉਹ ਵੀ ਸਾਡੇ ਤੋਂ ਵੱਖਰਾ ਹੋ ਗਏ। ਅਸ ਜੀਵਨ ਪ੍ਰਿੰਦ ਹਮ ਨਹੀਂ ਚਾਹੇ, ਆਪ ਕੇ ਹੋਤੇ ਇਮ ਦੁਖ ਪਾਹੇ। ਉਸ ਬੀਬੀ ਨੇ ਅਰਜ ਕੀਤੀ ਹੈ ਕਿ ਐਸੇ ਮਾੜੇ ਜੀਵਨ ਨੂੰ ਮੈਂ ਕਦੇ ਵੀ ਨਹੀਂ ਚਾਹੁੰਦੀ, ਆਪ ਕੇ ਹੋਤੇ ਇਮ ਦੁੱਖ ਪੈ ਹੈ, ਭਾਵ ਕੇ ਤੁਹਾਡੇ ਹੁੰਦਿਆਂ ਸਾਨੂੰ ਐਸਾ ਦੁੱਖ ਹੋ ਰਿਹਾ, ਐਸਾ ਮੈਂ ਚਾਹੁੰਦੇ ਨੇ। ਖੇੜ ਖੇੜ ਹੱਸੇ ਬਣਵਾਰੀ, ਅੱਛਾ ਕਹਿ ਕਰ ਗਿਰਾ ਉਚਾਰੀ। ਜਦੋਂ ਬੀਬੀ ਵੀਰ ਕੌਰ ਨੇ ਐਸੀਆਂ ਬੇਨਤੀਆਂ ਕੀਤੀਆਂ, ਉਹਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਖਿੜ ਖਿੜਾ ਕੇ ਹੱਸ ਪਏ। ਸਤਿਗੁਰੂ ਜੀ ਨੇ ਫਿਰ ਆਖਿਆ, ਅੱਛਾ ਇਹ ਗੱਲ ਹੈ, ਫਿਰ ਵਚਨ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਨੇ, ਤੋਹੇ ਦੇਵਣ ਕੇ ਹਿਤ ਮੈਂ ਆਇਆ, ਘਾਟ ਰਹੇ ਨਿਯਮ ਫੁਰ ਮਾਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਬੀਬੀ ਤੈਨੂੰ ਦਾਨ ਦੇਣ ਦੇ ਵਾਸਤੇ ਹੀ ਮੈਂ ਆਇਆ ਹਾਂ ਤੁਹਾਡੇ ਘਰ ਦੇ ਵਿੱਚ, ਘਾਟ ਰਹੇ ਨਹੀਂ ਇਹ ਫਰਮਾਇਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਹੁਣ ਅੱਗੇ ਤੋਂ ਲੈ ਕੇ ਕੋਈ ਘਾਟਾ ਨਹੀਂ ਰਵੇਗਾ। ਆਜ ਹੋਰ ਔਰ ਕਾਲ ਪੀ ਹੋਰ, ਸਭ ਰਿਸ਼ਟ ਪੁਸ਼ਟ ਪਏ ਸਮ ਪੌਰ। ਬਸ ਸਤਿਗੁਰੂ ਪ੍ਰਤਾਪ ਸਿੰਘ ਦਾ ਬਚਨ ਹੋਣ ਦੀ ਦੇਰ ਸੀ। ਗ੍ਰੰਥਾਕਾਰ ਜੀ ਲਿਖਦੇ ਨੇ, ਸਤਿਗੁਰੂ ਜੀ ਚਰਨ ਪਾ ਕੇ ਚਲੇ ਗਏ ਤੇ ਫਿਰ ਅੱਜ ਹੋਰ ਕੱਲ ਨੂੰ ਹੋਰ ਇਸੇ ਪ੍ਰਕਾਰ ਦੇ ਨਾਲ ਜਿਹੜੇ ਘਰ ਦੇ ਬਿਮਾਰ ਸਰੀਰ ਸਨ, ਕਵੀ ਜੀ ਲਿਖਦੇ ਨੇ, ਉਹ ਵੀ ਪਹਿਲਾਂ ਦੀ ਤਰ੍ਹਾਂ ਰਿਸ਼ਟ ਪੁਸ਼ਟ ਹੋ ਗਏ ਨੇ, ਪਾਵ ਕੇ ਠੀਕ ਹੋ ਗਏ ਨੇ। ਲਾਗੂ ਸੁਤ ਲਾਗਿਓ ਕਰਨੇ ਕਾਮ, ਆਵਣ ਲਾਗਿਓ ਚਬ ਹੀ ਦਾਮ। ਜਿਹੜਾ ਮਾਤਾ ਦਾ ਛੋਟਾ ਪੁੱਤਰ ਸੀ, ਕਵੀ ਜੀ ਲਿਖਦੇ ਨੇ, ਉਹ ਕੰਮ ਕਰਨ ਲੱਗਾ। ਕਵੀ ਜੀ ਲਿਖਦੇ ਨੇ ਕਿ ਉਹਦੇ ਕੰਮ ਕਰਨ ਦੇ ਨਾਲ ਜਿਹੜੀ ਮਾਇਆ ਸੀ ਉਹ ਘਰ ਦੇ ਵਿੱਚ ਆਉਣ ਲੱਗੀ।
ਕਾਰੀਗਰ ਪ੍ਰਭ ਏਮ ਬਨਾਇਆ, ਸਭ ਹੀ ਉਸ ਕੋ ਆਚੋ ਚਾਹਿਆ।
ਰਾਜਗਿਰੀ ਦਾ ਕੰਮ ਕਰਦਾ ਸੀ ਉਹ ਪੁੱਤਰ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਨੇ ਐਸੀ ਕਿਰਪਾ ਕੀਤੀ ਕਿ ਇੰਨਾ ਵਧੀਆ ਉਹ ਕਾਰੀਗਰ ਬਣਿਆ, ਸਾਰੇ ਉਸ ਨੂੰ ਚੰਗੇ ਤੋਂ ਚੰਗਾ ਹੀ ਕਹਿੰਦੇ ਨੇ।
ਬੱਚਾ ਦੇਖ ਕਈ ਜਨ ਹੱਸ ਹੈ, ਕੈਸੇ ਬਾਤ ਪਈ ਅਬ ਯਸ ਹੈ।
ਕਵੀ ਜੀ ਲਿਖਦੇ ਨੇ ਕਿ ਬੱਚਾ ਜਾਣ ਕੇ, ਛੋਟੀ ਉਸ ਦੀ ਉਮਰ ਜਾਣ ਕੇ ਕਈ ਲੋਕ ਹੱਸਦੇ ਨੇ ਪਰ ਹੈਰਾਨ ਵੀ ਹੁੰਦੇ ਨੇ, ਕੈਸੇ ਬਾਤ ਪਈ ਅਬ ਹੱਸੈ, ਭਾਵ ਕਿ ਇਸ ਤਰ੍ਹਾਂ ਦੀ ਗੱਲ ਕਿਸ ਤਰ੍ਹਾਂ ਹੋ ਗਈ।
6000 ਈਂਟ ਦੇ ਲਾਏ, दोवै जनों के का दाम कमाए।
ग्रंथाकार जी लिखते ने कि इना फुरतीला सी ਉਹ ਪੁੱਤਰ ਕੰਮ ਕਰਨ ਦੇ ਵਿੱਚ ਬੀਬੀ ਦਾ 6000 ਇੱਟਾਂ ਇੱਕ ਦਿਨ ਦੇ ਵਿੱਚ ਉਹ ਲਾ ਦਿੰਦਾ ਸੀ। ਕਵੀ ਜੀ ਲਿਖਦੇ ਨੇ ਦ੍ਵੈ ਜਨੋ ਕੇ ਦਾਮ ਕਮਾਈ, ਭਾਵ ਕੇ ਦੋ ਜਣਿਆਂ ਦਾ ਕੰਮ ਇਕੱਲਾ ਹੀ ਕਰਦਾ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਉਹਨੂੰ ਜਿਹੜੀ ਕਾਰੀਗਰੀ ਦੀ ਮਜ਼ਦੂਰੀ ਹੈ, ਭਾਵ ਕੇ ਜਿਹੜੀ ਮਾਇਆ, ਉਹ ਵੀ ਦੁੱਗਣੀ ਮਿਲਦੀ ਸੀ।
ਮਾਤਾ ਪ੍ਰਤਿ ਸਭ ਦੇ ਵਧਾਈ, ਤੁਮਰੋ ਪੂਤ ਆਛੋ ਹੈ ਆਈ।
ਬੀਬੀ ਵੀਰ ਕੌਰ ਨੂੰ, ਉਸ ਮਾਤਾ ਨੂੰ ਸਾਰੇ ਲੋਕ ਵਧਾਈਆਂ ਦਿੰਦੇ ਨੇ। ਤੁਮਰੋ ਪੂਤ ਆਛੋ ਹੈ ਆਈ, ਭਾਵ ਕੇ ਤੇਰਾ ਇਹ ਜਿਹੜਾ ਪੁੱਤਰ ਹੈ ਬਹੁਤ ਚੰਗਾ ਨੇਕ ਕਮਾਊ ਨਿਕਲੇ।
ਮਾਈ ਪ੍ਰਭ ਕੋ ਸ਼ੁਕਰ ਗੁਜ਼ਾਰੇ, ਬਾਰਕ ਮੈਂ ਪ੍ਰਭ ਕਰ ਕੈ ਕਾਰੇ।
ਮਾਈ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੀ ਹੈ, ਬਾਰਕ ਮੈਂ ਪ੍ਰਭ ਕਰ ਹੈ ਕਾਰੇ, ਕਿ ਤੁਹਾਡੀ ਕਿਰਪਾ ਦੇ ਨਾਲ ਮੇਰਾ ਜਿਹੜਾ ਬਾਲਕ ਹੈ, ਮੇਰਾ ਜਿਹੜਾ ਬੱਚਾ ਹੈ, ਸੱਚੇ ਪਾਤਸ਼ਾਹ ਜੀ ਬੜਾ ਕੰਮ ਕਰਦਾ।
ਕੂਪ ਜ਼ਮੀਨ ਦੋਵੇਂ ਹਲ ਕੀ ਹੋਈ, ਅਬ ਮਾਈ ਗ੍ਰਹਿ ਕਮੀ ਨਾ ਕੋਈ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਮਰਲਾ ਵੀ ਜ਼ਮੀਨ ਦਾ ਨਹੀਂ ਸੀ, ਪਰ ਕਮਾਈ ਕਰ ਕਰਕੇ ਉਹਨਾਂ ਨੇ, ਕਵੀ ਜੀ ਲਿਖਦੇ ਨੇ ਕਿ ਦੋ ਹਲਾਂ ਦੀ ਜ਼ਮੀਨ ਹੁਣ ਬਣਾ ਲਈ ਹੈ। ਉਸ ਜ਼ਮੀਨ ਨੂੰ ਲੱਗਦਾ ਹੈ ਖੂਹ ਦਾ ਪਾਣੀ, ਅਬ ਮਾਈ ਗ੍ਰਹਿ ਕਮੀ ਨਾ ਕਾਈ। ਤੇ ਕਵੀ ਜੀ ਲਿਖਦੇ ਨੇ ਕਿ ਹੁਣ ਉਸ ਮਾਈ ਦੇ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ।
ਬਾਹਰ ਗਾਮ ਸੇ ਕਲ ਡੇਰਾ, ਸੁਰਗਪੁਰੀ ਕਹਿ ਹੈ ਜਿਸ ਹੀਰਾ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਪਿੰਡ ਤੋਂ ਬਾਹਰ ਵਾਰ ਇਕੱਲਾ ਹੀ ਉਹਨਾਂ ਦਾ ਖੇਤਾਂ ਦੇ ਵਿੱਚ ਡੇਰਾ ਹੈ। ਸੁਰਗਪੁਰੀ ਕਹਿ ਹੈ ਜਿਸ ਹੀਰਾ, ਕਵੀ ਜੀ ਲਿਖਦੇ ਨੇ ਕਿ ਜਿਹੜਾ ਵੀ ਵੇਖਦਾ ਹੈ ਉਹ ਕਹਿੰਦਾ ਹੈ ਕਿ ਸੁਰਗਪੁਰੀ ਹੈ ਇਹਨਾਂ ਦਾ ਘਰ।
ਰਾਮਪੁਰੀ ਗੁਰ ਕੋ ਪ੍ਰਤਾਪ, ਰਾਮਪੁਰੀ ਤੱਕ ਰਹਿਓ ਆਪ।
ਗ੍ਰੰਥਾਕਾਰ ਗੁਰਬਖਸ਼ ਸਿੰਘ ਜੀ ਲਿਖਦੇ ਨੇ ਕਿ ਇਹ ਸਾਰੇ ਦਾ ਸਾਰਾ ਪ੍ਰਤਾਪ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੈ, ਰਾਮਪੁਰੀ ਤੱਕ ਰਹਿਓ ਆਪ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਇਹ ਸਭ ਕੁਝ ਵੇਖਿਆ।
ਜਥੇਦਾਰ ਹਰ ਨਾਮ ਸਿੰਘ, ਹਸਤਨਾਪੁਰ ਕੋ ਆਹੇ, ਕੌਤਕ ਵੱਡ ਪ੍ਰਤਾਪ ਕੋ ਮੋ ਪ੍ਰਤੀਮ ਲਿਖਵਾਏ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਜਥੇਦਾਰ ਹਰਨਾਮ ਸਿੰਘ, ਜਿਹੜੇ ਕਿ ਹਸਤਨਾਪੁਰ ਦੇ ਵਿੱਚ ਰਹਿੰਦੇ ਨੇ, ਦਿੱਲੀ ਨੂੰ ਆਖਿਆ ਜਾਂਦਾ ਹੈ ਹਸਤਨਾਪੁਰ, ਜਿਹੜੇ ਹਰਨਾਮ ਸਿੰਘ ਜੀ ਦਿੱਲੀ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਦਾ ਇੱਕ ਕੌਤਕ ਮੈਨੂੰ ਇਸ ਪ੍ਰਕਾਰ ਦੇ ਨਾਲ ਲਿਖਵਾਇਆ।
ਨਿਜ ਆਨਣ ਮੋ ਕਹੇ ਹੈ, ਜਿਮ ਦ੍ਰਿਗਣ ਤੇਹੇਰ, ਨਿਕਟ ਗਾਮ ਮੇਲਾ ਪਾਇਓ, ਹਮ ਵਹਾਂ ਗਏ ਕਨੇਰ।
ਆਪਣੇ ਮੁਖ ਤੋਂ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਮੈਨੂੰ ਬਚਨ ਸੁਣਾਇਆ, ਜੋ ਕਿ ਸਾਖੀ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖੀ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਲਾਗੇ ਹੀ ਸਾਡੇ ਮੇਲਾ ਸੀ, ਤੇ ਬਹੁਤ ਸਾਰੀ ਸੰਗਤ ਉਸ ਮੇਲੇ ਦੇ ਵਿੱਚ ਪਹੁੰਚੀ।
ਜੁਜ ਜਿਮ ਰਵ ਸਸ ਜਾਮਿਓ, ਸ਼ਾਮ ਹੈ ਵੀਰ ਯੋ ਵੀਰ ਜਗਜੀਤ ਕੋ ਜੋੜਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਦਿਨ ਦਾ ਤੇ ਸੂਰਜ ਦਾ ਸੰਬੰਧ ਹੁੰਦਾ, ਇਸੇ ਹੀ ਪ੍ਰਕਾਰ ਦੇ ਨਾਲ ਜਿਸ ਤਰ੍ਹਾਂ ਕਿ ਚੰਦਰਮਾ ਦਾ ਤੇ ਰਾਤ ਦਾ ਤੇ ਚੰਦਰਮਾ ਦਾ ਸੰਬੰਧ ਹੁੰਦਾ, ਇਸੇ ਹੀ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਦਾ ਆਪਣੇ ਭਰਾਤਾ ਮਹਾਰਾਜ ਵੀਰ ਸਿੰਘ ਦੇ ਨਾਲ ਮਿਲਾਪ ਸੀ।
ਦ੍ਵੈ ਕਰ ਦ੍ਵੈ ਪਗ ਦ੍ਵੈ ਦ੍ਰਿਗ ਹੈ, ਜਿਮ ਨਾਰਿਓ ਬਾਮ ਕੀ ਪ੍ਰੀਤ ਕੋ ਜੋੜਾ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਮਨੁੱਖ ਦੇ ਦੋ ਹੱਥ ਹੁੰਦੇ ਨੇ, ਦੋ ਪੈਰ ਹੁੰਦੇ ਨੇ, ਦੋ ਅੱਖਾਂ ਹੁੰਦੀਆਂ ਨੇ, ਭਾਵ ਕਿ ਹਰ ਇੱਕ ਗੱਲ ਦਾ ਜੋੜਾ ਹੁੰਦਾ, ਇਸੇ ਪ੍ਰਕਾਰ ਦੇ ਨਾਲ ਇਸਤਰੀ ਦਾ ਤੇ ਮਨੁੱਖ ਦਾ ਵੀ ਜੋੜਾ ਹੁੰਦਾ, ਬਾਮ ਕੀ ਪ੍ਰੀਤ ਕੋ ਜੋੜਾ, ਇਸ ਤਰ੍ਹਾਂ ਆਪਸ ਦੇ ਵਿੱਚ ਪ੍ਰੀਤ ਹੁੰਦੀ ਹੈ।
ਪਰ ਨਾਮ ਕਰੋ ਇਸ ਜੋੜੇ ਕੋ ਜਿਹ ਵੱਡ ਪ੍ਰਤਾਪ ਕੀ ਨੀਤ ਸੋ ਜੋੜਾ।
ਕਵੀ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਮੈਂ ਪ੍ਰਣਾਮ ਕਰਦਾ ਹਾਂ ਐਸੇ ਸਾਰਿਆਂ ਹੀ ਜੋੜਿਆਂ ਨੂੰ ਜਿਹੜੇ ਕਿ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਨੀਤੀ ਦੇ ਨਾਲ ਜੋੜੇ ਨੇ।
ਡੱਡੀਆਂ ਗਾਮ ਸੇ ਸੰਗਤ ਚਾਲੀ ਸਈਦੋ ਕੇ ਕੀ ਬਾਟ ਸੰਭਾਲੀ।
ਡੱਡੀਆਂ ਪਿੰਡ ਤੋਂ ਸੰਗਤ ਚੱਲੀ ਸੀ ਮੇਲੇ ਦੇ ਵਾਸਤੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਈਦੋ ਕੇ ਪਿੰਡ ਦੇ ਰਸਤੇ ਦੇ ਵੱਲ ਚੱਲੇ।
ਬੇਗ ਬੇਗ ਪਗ ਧਰ ਹੈ ਸਭ ਹੀ ਤੂਰਨ ਜਾਏ ਬਾਤ ਹੈ ਤਬ ਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੇਲੇ ਦੇ ਵਿੱਚ ਪਹੁੰਚਣਾ ਸੀ ਜਿੱਥੇ ਕਿ ਸਤਿਗੁਰੂ ਪ੍ਰਤਾਪ ਸਿੰਘ ਨੇ ਦਰਸ਼ਨ ਦੇਣੇ ਸੀ। ਕਵੀ ਜੀ ਲਿਖਦੇ ਨੇ ਕਿ ਬੜੀ ਛੇਤੀ ਛੇਤੀ ਰਸਤੇ ਦੇ ਉੱਤੇ ਸਾਰੀ ਸੰਗਤ ਆਪਣੇ ਕਦਮਾਂ ਨੂੰ ਧਰਦੀ ਹੈ। ਤੂਰਨ ਜਾਏ ਬਾਤ ਹੈ ਤਬ ਹੀ, ਭਾਵ ਕਿ ਜੇਕਰ ਛੇਤੀ ਤੋਂ ਛੇਤੀ ਪਹੁੰਚੀਏ ਤਾਂ ਗੱਲ ਬਣਦੀ।
ਪ੍ਰਭ ਸਰੂਪ ਕੋ ਪਿਖ ਹੈ ਜਾਏ ਪਰਸੇ ਪਗ ਅਗ ਕੋਟਕ ਕਾਏ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨਾਂ ਦੇ ਵਿੱਚ ਐਸਾ ਖਿਆਲ ਹੈ ਕਿ ਛੇਤੀ ਤੋਂ ਛੇਤੀ ਪਹੁੰਚ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਸਰੂਪ ਦੇ ਦਰਸ਼ਨ ਕਰੀਏ, ਕਿਉਂਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਕਰੋੜਾਂ ਜਿਹੜੇ ਸਾਡੇ ਪਾਪ ਨੇ ਉਹ ਮਿਟ ਜਾਣਗੇ।
ਜੀਵਨ ਮਾ ਕੋ ਜੀਵਨ ਹਮਰਾ ਤਾਵੇ ਹੈ ਜਿਵ ਪੰਕਜ ਪਵਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਾਤਾ ਜੀਵਨ ਕੌਰ ਦਾ ਜਿਹੜਾ ਜੀਵਨ ਹੈ ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ
ਧਾਵੇ ਹੈ ਜਿਮ ਪੰਕਜ ਪੌਰਾ,
ਉਸ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਨ ਦੇ ਵਾਸਤੇ ਸੰਗਤ ਇਸ ਤਰ੍ਹਾਂ ਦੌੜ ਕੇ ਜਾ ਰਹੀ ਹੈ ਕਿ ਜਿਵੇਂ ਕਮਲ ਦੇ ਫੁੱਲ ਦੀ ਸੁੰਦਰਤਾ ਤੇ ਸੁਗੰਧੀ ਮਾਨਣ ਦੇ ਵਾਸਤੇ ਪੌਰਾ ਉੱਡ ਕੇ ਜਾਂਦਾ।
ਇਨ ਕੇ ਸਾਥ ਖੁੱਲਾ ਸਿੰਘ ਰਲਿਆ ਵਾਰ ਡਾਰ ਗਾਤ ਤੇ ਚੱਲਿਆ।
ਜਦੋਂ ਸੰਗਤ ਜਾ ਰਹੀ ਸੀ ਮੇਲੇ ਦੇ ਵਿੱਚ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ, ਕਵੀ ਜੀ ਲਿਖਦੇ ਨੇ ਕਿ ਇਹਨਾਂ ਦੇ ਨਾਲ ਇੱਕ ਖੁੱਲਾ ਸਰੀਰ ਵੀ ਰਲ ਗਿਆ। ਵਾਰ ਡਾਰ ਗਾਤ ਤੇ ਚੱਲਿਆ, ਭਾਵ ਕਿ ਉਹਨੇ ਆਪਣੇ ਪਿੰਡੇ ਦੇ ਉੱਤੇ ਪਾਣੀ ਪਾਇਆ, ਭਾਵ ਕਿ ਨਾਤਾ ਤੇ ਨਾਲ ਤੁਰ ਪਿਆ।
ਕੇਸ ਖੁੱਲਾ ਸੁਕਾਵਣ ਕੀਨੀ ਚਾਦਰ ਤੇੜ ਬਾਂਧ ਤੇ ਲਿਨੀ।
ਕਵੀ ਜੀ ਲਿਖਦੇ ਨੇ ਪਹਿਲਾਂ ਨਾਤਾ, ਫਿਰ ਉਹਨੇ ਕੇਸਾਂ ਦੇ ਵਿੱਚ ਵੀ ਪਾਣੀ ਪਾਇਆ ਤੇ ਕੇਸ ਪਿੱਛੇ ਨੂੰ ਸੁੱਟ ਕੇ ਸੁਕਾਉਣ ਦੇ ਵਾਸਤੇ ਤੇ ਚਾਦਰ ਤੇੜ ਬੰਨ ਕੇ ਉਹ ਨਾਲ ਤੁਰ ਪਿਆ, ਕਿਉਂਕਿ ਉਹ ਐਸਾ ਜਾਣਦਾ ਸੀ ਕਿ ਨਾਮਧਾਰੀ ਇਸ ਤਰ੍ਹਾਂ ਜਾਂਦੇ ਨੇ।
ਮੱਜਣ ਕੀ ਉਹ ਕਾਹੇ ਜਵਾਨ ਬੂਜਣ ਲਾਗੇ ਸਿੰਘ ਸੁਜਾਨ।
ਤੇ ਜਦੋਂ ਉਹਨੂੰ ਐਸਾ ਕਰਦਿਆਂ ਵੇਖਿਆ ਤੇ ਜਿਹੜੇ ਨਾਮਧਾਰੀ ਸੁਜਾਨ ਸਿੰਘ ਸਨ ਉਹ ਕਹਿਣ ਲੱਗੇ ਕਿ ਅੱਜ ਤੂੰ ਐਸ ਵੇਲੇ ਕਿਸ ਤਰ੍ਹਾਂ ਇਸ਼ਨਾਨ ਕੀਤਾ ਹੈ।
ਤਾਹੇ ਨੇਮ ਉਤਰ ਤੈ ਦੀਨਾ ਅਕਾਲ ਪੁਰਖ ਕੋ ਚਾਹੋ ਚੀਨਾ।
ਕਹਿੰਦੇ ਨੇ ਅੱਗੇ ਤੇ ਤੈਨੂੰ ਸੁਣ ਕੇ ਸੀ ਇਸ਼ਨਾਨ ਕਰਦਾ ਕਦੇ ਨੀ ਵੇਖਿਆ। ਉਹ ਕਹਿੰਦਾ ਕਿ ਮੈਂ ਵੀ ਤੁਹਾਡੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਦਾ ਦਰਸ਼ਨ ਕਰਨ ਦੇ ਵਾਸਤੇ ਜਾਣਾ, ਅਕਾਲ ਪੁਰਖ ਦਾ ਦਰਸ਼ਨ ਕਰਨਾ ਚਾਹੁੰਦਾ, ਇਸ ਕਰਕੇ ਮੈਂ ਐਸਾ ਕੀਤਾ।
ਮਾਰਗ ਚਲਤੇ ਤੇਹ ਮਨ ਆਈ ਸਰਵਣ ਖੋਲ ਸੁਣੋ ਸਭ ਪਾਈ।
ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਉਸ ਖੁੱਲੇ ਸਿੰਘ ਦੇ ਮਨ ਦੇ ਵਿੱਚ ਇੱਕ ਦਲੀਲ ਆਈ। ਉਹ ਕਹਿੰਦਾ ਸਾਰੇ ਨਾਮਧਾਰੀਆਂ ਨੂੰ ਕਿ ਜ਼ਰਾ ਧਿਆਨ ਦੇ ਨਾਲ ਕੰਨ ਖੋਲ ਕੇ ਮੇਰੀ ਇੱਕ ਗੱਲ ਸੁਣ ਲਓ।
ਤੁਮ ਗੁਰ ਕੀ ਅਜਮਤ ਪੇਖੋ ਤੋ ਨਿਕਲੇ ਮਮ ਇਹ ਭੁਲੇਖੋ। ਕਹਿੰਦਾ ਕਿ ਦਰਅਸਲ ਗੱਲ ਇਹ ਹੈ ਕਿ ਮੈਂ ਤੁਹਾਡੇ ਗੁਰੂ ਦੀ ਕਰਾਮਾਤ ਪਰਖਣ ਦੇ ਵਾਸਤੇ ਜਾ ਰਿਹਾ। ਕਹਿੰਦਾ ਕਿ ਜੇਕਰ ਮੈਂ ਕੋਈ ਕਰਾਮਾਤ ਵੇਖੀ ਤਾਂ ਮੇਰੇ ਮਨ ਦਾ ਭਰਮ ਭੁਲੇਖਾ ਦੂਰ ਹੋਏਗਾ। ਆਸੇ ਅਜਮਤ ਜੇ ਨਾ ਹੈ ਕੋਈ, ਆਜ ਦਿਹਾੜੀ ਨਿਓਈ ਖੋਈ। ਕਹਿੰਦਾ ਕਿ ਜੇਕਰ ਕੋਈ ਕਰਾਮਾਤ ਨਾ ਹੋਈ ਤੇ ਮੈਂ ਤੇ ਇਸੇ ਤਰ੍ਹਾਂ ਸਮਝਾਂਗਾ ਕਿ ਅੱਜ ਦੀ ਮੇਰੀ ਦਿਹਾੜੀ ਬੇਕਾਰ ਚਲੀ ਗਈ, ਕੁਝ ਨਹੀਂ ਖੱਟਿਆ।
ਸੰਗੀ ਕਹੇ ਹੈ ਰਾਖ ਮਨ ਧੀਰ, ਅਜ਼ਮਤ ਤੋਂ ਗੁਰੂ ਕੂਕਰ ਤੀਰ।
ਜਦੋਂ ਉਹਨੇ ਐਸੀ ਗੱਲ ਆਖੀ ਤੇ ਜਿਹੜੇ ਨਾਮਧਾਰੀ ਸਿੰਘ ਨਾਲ ਜਾ ਰਹੇ ਸਨ ਉਹ ਕਹਿੰਦੇ ਨੇ ਕਿ ਫਿਕਰ ਨਾ ਕਰ, ਮਨ ਦੇ ਵਿੱਚ ਜ਼ਰਾ ਧੀਰਜ ਨੂੰ ਧਾਰਨ ਕਰਕੇ ਰੱਖ। ਤੂੰ ਗੁਰੂ ਦੀ ਗੱਲ ਕੀਤੀ ਹੈ ਕਿ ਗੁਰੂ ਦੀ ਕਰਾਮਾਤ ਵੇਖਣੀ ਹੈ, ਅਜ਼ਮਤ ਤੋਂ ਗੁਰੂ ਕੂਕਰ ਤਾਈ, ਭਾਵ ਕੇ ਗੁਰੂ ਕੇਤੇ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੁੰਦੀ ਹੈ, ਗੁਰੂ ਦੀ ਕਰਾਮਾਤ ਬੜੀ ਦੂਰ ਦੀ ਗੱਲ ਹੈ।
ਅਜ਼ਮਤ ਵੇਖਣ ਕੀ ਕਾਹੇ ਠਾਨੀ, ਵਹ ਸਰ ਬਾਗ ਹੈ ਗੁਣ ਖਾਨੀ।
ਕਹਿੰਦੇ ਨੇ ਕਿ ਕਰਾਮਾਤ ਵੇਖਣ ਦੀ ਜਿਹੜੀ ਤੂੰ ਮਨ ਦੇ ਵਿੱਚ ਇੱਛਾ ਧਾਰਨ ਕੀਤੀ ਹੈ ਇਹ ਕਿਉਂ ਕੀਤੀ ਹੈ? ਕਿਉਂਕਿ ਇਸ ਗੱਲ ਦੇ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਰਬੱਗ ਨੇ, ਉਹ ਸਮਰੱਥ ਨੇ, ਉਹ ਗੁਣਾਂ ਦੀ ਖਾਨ ਨੇ।
ਅਜ਼ਮਤ ਏਕ ਕੀ ਪਿਖੈ ਸਹੰਸਰ, ਹੈ ਵਹ ਹੀ ਜਿਹ ਕਾਇਓ ਦਹੰਸਰ।
ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਨਾਮਧਾਰੀ ਸਿੰਘਾਂ ਨੇ ਆਖਿਆ ਕਿ ਤੂੰ ਇੱਕ ਕਰਾਮਾਤ ਦੀ ਕੀ ਗੱਲ ਕਰਦਾ ਹੈ, ਹਜ਼ਾਰਾਂ ਕਰਾਮਾਤਾਂ ਵੀ ਸਤਿਗੁਰੂ ਜੀ ਦਿਖਾ ਸਕਦੇ ਨੇ। ਹੈ ਵਹਿ ਹੀ ਜਿਹ ਕਾਇਓ ਦਹੰਸਰ, ਪਾਵਕੇ ਤੇ ਉਹੀ ਨੇ ਰਾਮ ਸਰੂਪ ਜਿਨ੍ਹਾਂ ਨੇ ਪਾਵਕੇ ਦਹੰਸਰ ਨੂੰ 10 ਸਿਰਾਂ ਵਾਲੇ ਰਾਵਣ ਨੂੰ ਮਾਰਿਆ ਸੀ। ਇਹ ਭਗਵਾਨ ਰਾਮ ਦਾ ਹੀ ਸਰੂਪ ਨੇ।
ਗੁਜਰੀ ਕੇ ਸੁੱਤ ਹੈ ਨਾਨਕ, ਗੁਜਰੀ ਕੇ ਸੁੱਤ ਹੈ ਨਾਨਕ ਕੇ ਬੁੱਤ ਹੈ, ਇਤ ਹੈ ਉਤ ਹੈ ਨਾ ਪਾਰਾਵਾਰ ਜਿਹੇ ਕੋ।
ਕਹਿੰਦੇ ਨੇ ਕਿ ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ ਹੈ ਕਿ ਮਾਤਾ ਗੁਜਰੀ ਦੇ ਪੁੱਤਰ ਸਤਿਗੁਰੂ ਗੋਬਿੰਦ ਸਿੰਘ ਨੇ, ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਤ੍ਰਿਪਤਾ ਮਾਤਾ ਦੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਪੁੱਤਰ ਸਨ, ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵੀ ਸਰੂਪ ਨੇ, ਇਧਰ ਵੀ ਇਹੀ ਨੇ ਉਧਰ ਵੀ ਉਹੀ ਨੇ, ਨਾ ਪਾਰਾਵਾਰ ਜਿਹੇ ਕੋ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਕੋਈ ਪਾਰਾਵਾਰ ਨਹੀਂ।
ਸ਼ੇਸ਼ ਓ ਗਣੇਸ਼ ਬ੍ਰਹਮੇਸ਼ ਓ ਦਨੇਸ਼ ਮੇਲ, ਜੋਗੀ ਜਤੀ ਪਾਚ ਹਰ ਨਾ ਪਾਏ ਸਕੇ।
ਗ੍ਰੰਥਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਆਖਿਆ ਸਿੰਘਾਂ ਨੇ ਕਿ ਜਿਹੜਾ ਸ਼ੇਸ਼ ਨਾਗ ਹੈ, ਇਸ ਤੋਂ ਇਲਾਵਾ ਜਿਹੜਾ ਗਣੇਸ਼ ਹੈ, ਇਸ ਤੋਂ ਇਲਾਵਾ ਜੋ ਬ੍ਰਹਮਾ ਹੈ ਜਾਂ ਫਿਰ ਦਨੇਸ਼ ਦਿਨ ਦਾ ਰਾਜਾ ਜੋ ਸੂਰਜ ਹੈ, ਇਹ ਸਾਰੇ ਦੇ ਸਾਰੇ ਮਿਲ ਕੇ ਜੋਗੀ ਜਤੀ ਪਚ ਹਾਰੇ, ਸਾਰੇ ਦੇ ਸਾਰੇ ਵੱਡੇ ਜੋਗੀ ਜਤੀ ਇਹ ਸਾਰੇ ਮਿਲ ਕੇ ਪਚ ਕੇ ਥੱਕ ਕੇ ਹਾਰ ਗਏ ਨੇ, ਪਰ ਉਹਨਾਂ ਦਾ ਪਾਰਾਵਾਰ ਪਾ ਨਹੀਂ ਸਕੇ।
ਰੰਕ ਰਾਓ ਹਟ ਕਯੋ ਲੋਸ਼ਟ ਸਮਾਨ ਜੇ, ਆਰੀ ਮਿੱਤਰ ਇੱਕ ਨਾਹ ਚੇਲੇ ਵਾਕੀ ਕੋ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਵਾਸਤੇ ਕੰਗਾਲ ਵੀ ਵੈਸਾ ਤੇ ਰਾਜਾ ਵੀ ਵੈਸਾ, ਉਹਨਾਂ ਦੇ ਵਾਸਤੇ ਸੋਨਾ ਵੀ ਵੈਸਾ ਤੇ ਉਹਨਾਂ ਦੇ ਵਾਸਤੇ ਲੋਹਾ ਵੀ ਵੈਸਾ, ਇਸ ਤੋਂ ਇਲਾਵਾ ਸਤਿਗੁਰੂ ਦਾ ਮਿੱਤਰ ਵੀ ਵੈਸਾ ਤੇ ਸਤਿਗੁਰਾਂ ਦੇ ਵਾਸਤੇ ਅਰੀ ਵੀ ਭਾਵ ਕੇ ਵੈਰੀ ਵੀ ਮਿੱਤਰਾਂ ਵਰਗੇ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਮਦਰਸੀ ਨੇ, ਚੇਲੇ ਵਾਕੀ ਹੈ ਨਾ, ਪਰ ਸਤਿਗੁਰੂ ਜੀ ਐਸੇ ਵੀ ਨੇ ਕਿ ਕਿਸੇ ਦੇ ਹੰਕਾਰ ਨੂੰ ਨਹੀਂ ਜਰਦੇ।
ਇਤ ਹੈ ਪਰੀਤ ਪਾਲ ਤੰਦਲ ਚਬਾਇ ਲੇਤ, ਚਤਰ ਪਦਾਰਥ ਦੇਹ ਪਾਲ ਨਿਜ ਨੇਹ ਕੋ।
ਇੰਨੇ ਜ਼ਿਆਦਾ ਪ੍ਰੀਤ ਪਾਲ ਨੇ, ਪ੍ਰੀਤ ਨੂੰ ਪਾਲਣ ਵਾਲੇ ਨੇ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਦੋਸਤੀ ਦੀ ਪ੍ਰੀਤ ਨੂੰ ਪਾਲਿਆ, ਭਾਵ ਕੇ ਸੁਦਾਮੇ ਦੇ ਲਿਆਂਦੇ ਹੋਏ ਤੰਦਲ ਚਬਾਲੇ ਤੇ ਚਾਰ ਪਦਾਰਥਾਂ ਦਾ ਦਾਨ ਸੁਦਾਮੇ ਨੂੰ ਦੇ ਦਿੱਤਾ, ਇਸ ਪ੍ਰਕਾਰ ਦੇ ਨਾਲ ਪ੍ਰੀਤ ਨੂੰ ਪਾਲਣ ਵਾਲੇ ਵੀ ਨੇ ਆਪਣੇ ਨੇਹ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਸਾਰਿਆਂ ਨੂੰ ਪਾਲਦੇ ਨੇ।
ਇਮ ਕਰ ਤੇ ਸਭ
पहुंचे वहां सजियो दीवान प्रभु का जहां।
इस तरह बचन बिलास करदे होए कवि जी लिखदे ने के सारे उथे पहुंच गए ने जिथे के सतगुरु प्रताप सिंह सच्चे पातशाह जी बैठ के सोभा पा रहे सन, दीवान सजिया होया सी।
सगल करत प्रभु को जुहार, बैठ गए दीवान मजार।
सारे ने जाके सतगुरु प्रताप सिंह सच्चे पातशाह जी नु मत्था टेकिया ते कवि जी लिखदे ने के फिर सारे दीवान दे विच बैठ गए।
बूढ़ सिंह नाउ खुले केरा, तेह पी आए प्रभु को हेरा।
ग्रंथाकार गुरबख्श सिंह रामपुरी जी बयान करदे ने के जेड़ा खुला सिंह इन्हां दे नाल आया सी ओदा नाम सी बूढ़ सिंह। कवि जी लिखदे ने के दूजां दी तरां उन्हें भी सतगुरु प्रताप सिंह सच्चे पातशाह जी दा दर्शन कीता।
द्वै कर जोड़ कीन जोहार, बेग यहां से गयो पधार।
दोवें हथ जोड़ के उन्हें भी सतगुरु प्रताप सिंह सच्चे पातशाह जी नूं मत्था टेकिया ते फिर काली दे नाल छेती ही पिछे नूं मुड़ पिया।
दोवे पावड़ा गयो या गेरे, हकारियो प्रभु जी तेह प्रति हेरे।
मत्था टेके काली दे नाल ही पिछे मुड़िया पिछे मुड़िया। ग्रंथाकार जी लिखदे ने दो कु कदम अजे पिछे आया सी ते सतगुरु प्रताप सिंह सच्चे पातशाह जी ने ओनू देखिया ते फिर ओदा आवाज लैके नाम ओदा नां लैके आवाज मारी।
बूढ़ सिंह वै पी लै जाओ, जो मग में ते उपजियो चाओ।
सतगुरु जी कहिंदे ने बूढ़ सिंघा ओ भी लैके जा जो तू रस्ते दे विच सोचिया सी, तेरे मन दे विच जेड़ा चा पैदा होया सी ओ भी लैके जा। सतगुरा ने नाले नाम लिया ते नाले ओदी मन दी वेदना बुझी।
पायो मस्ताना सुनी हकार, तुठा मोह पर पर्वत गार।
ते सोचिया कि मेरा नां सतगुरा नूं किन्ने दस दिता, मैं जेड़े मन दे विच ख्याल पैदा कीते सी ओ भी सतगुरां नूं किन्ने दस दिते, भाव के सतगुरु जी ते अंतर जामे ने। कवि जी लिखदे ने पयो मस्ताना सुनी हकार, जदों आवाज सतगुरां दी सुनी ते मस्ताना हो गया। तुठा मोह पर परवदगार, भाव के खुदा परवदगार मेरे ते तुट पिया है, मेरे ते रिझ गया, ओने ऐसा देखिया।
बहादुर सिंह को कहियो कनाई, देवो भजन इसे चब जाई।
उस वेले बहादुर सिंह नु सतगुरु प्रताप सिंह जी जो के कन्हैया स्वरूप ने ओना ने वचन कीता के बहादुर सिंघा एदे कन दे विच भजन दे दे, गुरुमंत्र दे दे।
जावी भजन सुनी ते कान, दड़ कर गिरियो वहो जवान।
जदों ही कन दे विच चोखरा गुरमंत्र दिता, कवि जी लिखदे ने के दड़ करके ओ सतगुरां दे चरणां दे उते डिग गया जेड़ा बहुत जवान सी।
जिम कन गाजत तिम वह गाजा, आज मैं पायो रघुपत राजा।
ग्रंथाकार रामपुरी जी लिखदे ने के फिर बदल दे वांग ओ गजया, जिस तरह कनियर बदल गजदा है, गज के बोलिया आज मैं पायो रग पर राजा, पाव के आज मैं रघुपति पाव के रामचंद्र स्वरूप राजा पा लिया।
तेड़ की चादर ना ही संभारी, गल को कुड़ती दियो फाड़ी।
ग्रंथाकार जी लिखदे ने के चादर तेड़ बंदी बन्नी हुई सी ओदी भी कोई संभाल ना कीती, गल दे विच जेड़ा कुर्ता पाया होया सी ओ भी पाड़ दिता।
नगन कलेवर पायो सारा, तुही तुही कह कुद्यो पारा।
मस्ताना हो गया, ग्रंथाकार जी लिखदे ने पूरा शरीर नगन हो गया। ग्रंथाकार जी लिखदे ने तुही तुही ऐसा ਪੁਕਾਰ ਰਿਹਾ ਤੇ ਕੁੱਦ ਰਿਹਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਕਿ ਮਸਤੀ ਦੀ ਗੱਲ ਨਹੀਂ ਕੀਤੀ ਜਾ ਸਕਦੀ, ਭਾਵ ਕੇ ਜਾਣ ਬੁਝ ਕੇ ਮਸਤਾਨਾ ਕੋਈ ਹੋਣਾ ਨਹੀਂ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਜੇਕਰ ਮਸਤੀ ਆ ਜਾਵੇ ਫੇਰ ਭਾਵੇਂ ਕੱਛ ਵੀ ਲੈ ਜਾਵੇ ਤੇ ਕੋਈ ਗਿਲੇ ਵਾਲੀ ਗੱਲ ਨਹੀਂ। ਹੁਣ ਇਸੇ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਉੱਚੀ ਉੱਚੀ ਮਸਤਾਨਾ ਹੋਇਆ ਕੁੱਦਦਾ ਹੈ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੂੰ ਹੀ ਤੂੰ ਹੀ।
ਇਹੀ ਰਾਮ ਇਹੀ ਸ਼ਾਮ ਸ਼ੇਸ਼ਲੇ ਤੇ ਨੋ ਨਾਮ ਰੱਬ ਆਪ ਜੇਤੋ ਰਚਿਓ ਪਸਾਰਾ ਹੈ।
ਕਹਿੰਦਾ ਇਹੀ ਰਾਮ ਨੇ, ਇਸ ਤੋਂ ਇਲਾਵਾ ਇਹੀ ਸ਼ਾਮ ਨੇ ਪਾਵੇ ਇਹੀ ਕ੍ਰਿਸ਼ਨ ਭਗਵਾਨ ਦਾ ਸਰੂਪ ਨੇ।
ਸ਼ੇਸ਼ ਲੇਤ ਇਹਨੋ ਨਾਮ, ਭਾਵ ਕੇ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਇਹਨਾਂ ਦਾ ਹੀ ਨਾਮ ਉਚਾਰਨ ਕਰਦਾ ਹੈ।
ਰੱਬ ਆਪ ਜੋ ਤੋ ਰਚਿਓ ਪਸਾਰਾ ਹੈ, ਭਾਵ ਕੇ ਤੇ ਆਪ ਖੁਦਾ ਰੱਬ ਦਾ ਸਰੂਪ ਨੇ ਜਿਨ੍ਹਾਂ ਨੇ ਸਾਰੀ ਦੁਨੀਆਂ ਦਾ ਪਸਾਰਾ ਰਚਿਆ ਹੋਇਆ।
ਖਾਗ ਮ੍ਰਿਗ ਦ੍ਰੋਮ ਤਾਰ ਸਰ ਵਾਰ ਜਿਹ ਕੇ ਕੀਏ ਭੂਦਰ ਸੁਸੇਤ ਬੰਦ ਸਿੰਧ ਕੀਓ ਪਾਰਾ ਹੈ।
ਕਹਿੰਦਾ ਕਿ ਸਾਰੇ ਪੰਛੀ, ਇਸ ਤੋਂ ਇਲਾਵਾ ਸਾਰੇ ਜਿਹੜੇ ਜਾਨਵਰ ਨੇ, ਸਾਰੀ ਜਿਹੜੀ ਬਨਸਪਤੀ ਹੈ, ਇਹ ਸਾਰੀ ਦੀ ਸਾਰੀ ਸਤਿਗੁਰੂ ਦੀ ਰਚਨਾ ਹੈ। ਇਸ ਤੋਂ ਇਲਾਵਾ ਸਰਵਾਰ ਜਿਹੇ ਕੇ ਕੀਏ ਜਿੰਨੇ ਵੀ ਸਮੁੰਦਰ ਨੇ, ਇਹ ਵੀ ਸਾਰੇ ਦੇ ਸਾਰੇ ਸਤਿਗੁਰੂ ਪ੍ਰਤਾਪ ਸਿੰਘ ਨੇ ਬਣਾਏ ਹੋਏ ਨੇ। ਭੂਦਰ ਕੋ ਸੇਤ ਬਾਂਧ ਸਿੰਧ ਕੀ ਉਹ ਪਾਰਾ ਥਾ, ਇਸੇ ਹੀ ਸਰੂਪ ਨੇ, ਭਾਵ ਕੇ ਪੱਥਰਾਂ ਦੇ ਨਾਲ ਸਮੁੰਦਰ ਦੇ ਉੱਤੇ ਪੁੱਲ ਬਣ ਕੇ ਤੇ ਸਮੁੰਦਰ ਨੂੰ ਪਾਰ ਕੀਤਾ ਸੀ। ਇਸ਼ਾਰਾ ਹੈ ਭਗਵਾਨ ਰਾਮ ਜੀ ਦੇ ਤਰਫ ਕਿ ਰਾਮ ਜੀ ਦਾ ਸਰੂਪ ਨੇ।
ਸੰਤ ਓ ਮਹਾਨ ਜਿਨ ਕੀ ਹੈ ਅਨੰਤ ਜਗ ਕਰਨਾ ਹੈ ਇਹਨੂੰ ਪਾ ਕਨ ਕਰੁਣਾ ਹੈ ਇਹਨੂੰ ਪਰ ਕਾਮ ਕ੍ਰੋਧ ਮਾਰਾ ਹੈ।
ਬੜੇ ਵੱਡੇ ਵੱਡੇ ਸੰਤ ਮਹੰਤ ਇਹ ਅਨੰਤ ਜਿਹੜੇ ਦੁਨੀਆਂ ਦੇ ਉੱਤੇ ਨੇ, ਸਾਰੇ ਇਹਦੇ ਹੀ ਸਾਜੇ ਹੋਏ ਨੇ। ਦਇਆ ਕਰੁਣਾ ਹੈ ਇਹਨੂੰ ਪਰ, ਭਾਵ ਕੇ ਭਗਵਾਨ ਦੀ ਇਹਨਾਂ ਦੇ ਉੱਤੇ ਬੜੀ ਦਇਆ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕਾਮ ਕ੍ਰੋਧ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੋਇਆ।
ਮੋਹ ਕੀਓ ਪੂਪ ਆਜ ਰੰਕ ਸੇ ਮਹਾਰਾਜ ਰਾਮਪੁਰੀ ਸਭ ਮਦ ਤਾਹੇ ਕੋ ਉਜਾਰਾ ਹੈ।
ਉਹ ਕਹਿੰਦਾ ਹੈ ਜਿਹਦਾ ਨਾਮ ਬੂੜ ਸਿੰਘ ਹੈ, ਜਿਹੜਾ ਮਸਤਾਨੀ ਹਾਲਤ ਦੇ ਵਿੱਚ ਹੋ ਗਿਆ, ਕਹਿੰਦਾ ਮੋਹੇ ਕੀਓ ਭੂਪ ਆਜ, ਭਾਵ ਕੇ ਅੱਜ ਸਤਿਗੁਰੂ ਪ੍ਰਤਾਪ ਸਿੰਘ ਨੇ ਮੈਨੂੰ ਰਾਜਾ ਬਣਾ ਦਿੱਤਾ ਹੈ। ਰੰਕ ਸੇ ਮਹਾਰਾਜ, ਮੈਂ ਤੇ ਕੰਗਾਲ ਸੀ ਪਰ ਸਤਿਗੁਰੂ ਪ੍ਰਤਾਪ ਸਿੰਘ ਮਹਾਰਾਜ ਨੇ ਮੈਨੂੰ ਰਾਜਾ ਬਣਾ ਦਿੱਤਾ ਹੈ। ਰਾਮਪੁਰੀ ਸਭ ਮਦ ਤਾਹੇ ਕੋ ਉਜਾਰਾ ਹੈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਦੇ ਵਿੱਚ ਉਸੇ ਦੀ ਜੋਤ ਦਾ ਹੀ ਉਜਾਲਾ ਹੈ, ਉਸੇ ਹੀ ਜੋਤ ਦਾ ਚਾਨਣ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਭਾਵ ਕਿਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ।
ਆਗੇ ਸਾਖੀ ਜਿਮ ਪਾਈ ਸੁਣੋ ਸੁਰੋਤਾ ਸਾਵਧਾਨ ਪ੍ਰੇਮ ਸਿਰ ਦੇ ਵਸਾਏ ਜੋ ਪਾਵੇ ਪਰਮ ਕਲਿਆਣ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਅੱਗੇ ਮੈਂ ਇੱਕ ਹੋਰ ਸਾਖੀ ਦਾ ਬਿਆਨ ਕਰਦਾ ਹਾਂ। ਹੇ ਸਰੋਤਾ ਜਣੋ, ਸਾਵਧਾਨਤਾ ਦੇ ਨਾਲ, ਹੁਸ਼ਿਆਰੀ ਦੇ ਨਾਲ, ਧਿਆਨ ਦੇ ਨਾਲ ਇਸ ਕਥਾ ਨੂੰ ਸੁਣੋ। ਪ੍ਰੇਮ ਸੇ ਹਿਰਦੇ ਵਸਾਏ ਜੋ ਪਾਵੇ ਪਰਮ ਕਲਿਆਣ, ਭਾਵ ਕੇ ਪ੍ਰੇਮ ਦੇ ਨਾਲ ਜਿਹੜਾ ਵੀ ਸਤਿਗੁਰੂ ਦੇ ਜਸ ਦੇ ਕੌਤਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ ਹੈ, ਉਹਨੂੰ ਪਰਮ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ, ਪਰਮ ਪਦਵੀ ਮਿਲਦੀ।
ਸੋਏ ਰਹੇ ਜਬ ਸੰਤ ਅਨੰਤ ਥੇ ਅੰਗਰੀ ਪਕੜ ਭਗਵੰਤ ਜਗਾਇਓ।
ਗ੍ਰੰਥਾਕਾਰ ਜੀ ਲਿਖਦੇ ਨੇ ਇੱਕ ਦਿਨ ਸੰਤ ਗੋਪਾਲ ਸਿੰਘ ਜੀ ਸੁੱਤੇ ਹੋਏ ਸਨ ਤੇ ਰਾਤ ਦੇ ਵੇਲੇ ਉਹਨਾਂ ਦੀ ਉਂਗਲੀ ਫੜ ਕੇ ਭਗਵਾਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਜਗਾਇਆ।
ਸਵਰਗ ਨਰਕ ਜਿਤਨੀ ਧਰਮ ਮਾਇਆ ਆਖ ਪਲਕ ਸੇ ਸਗਲ ਦਿਖਾਇਆ।
ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਨੇ ਐਸਾ ਕੀਤਾ ਕੌਤਕ ਸੰਤ ਗੋਪਾਲ ਸਿੰਘ ਦੇ ਨਾਲ ਕਿ ਉਹਨਾਂ ਨੂੰ ਦਰਗਾਹ ਦੇ ਵਿੱਚ ਲੈ ਗਏ। ਕਵੀ ਜੀ ਲਿਖਦੇ ਨੇ, ਇੱਕ ਪਾਸੇ ਸਵਰਗ ਦਿਖਾਇਆ, ਦੂਜੀ ਤਰਫ ਨਰਕ ਦਿਖਾਇਆ। ਜਿੰਨੀ ਵੀ ਧਰਮ ਦੀ ਮਾਇਆ ਸੀ ਉਹ ਇੱਕ ਪਲਕ ਮਾਤਰ ਭਾਵ ਕੇ ਅੱਖ ਦੀ ਚਮਕਣ ਜਿੰਨੀ ਦੇਰ ਦੇ ਵਿੱਚ ਸਾਰੀ ਦਿਖਾ ਦਿੱਤੀ।
ਲਾਟ ਅਗਨ ਕੀ ਇੱਕ ਹੈ ਉੱਚੀ, ਇੱਕ ਤਰਫ ਦੀਵਾਨ ਸਜਾਇਓ।
ਕੀ ਦੇਖਿਆ, ਸੰਤ ਗੋਪਾਲ ਸਿੰਘ ਨੇ ਇੱਕ ਤਰਫ ਅੱਗ ਦੀਆਂ ਉੱਚੀਆਂ ਉੱਚੀਆਂ ਲਾਟਾਂ ਜਗ ਰਹੀਆਂ ਨੇ ਤੇ ਦੂਜੇ ਪਾਸੇ ਦੀਵਾਨ ਸਜਿਆ ਹੋਇਆ।
ਪਹਿਰ ਸਫੇਦ ਆਈ ਜੋ ਸੰਗਤ, ਤਿੰਨ ਦੀਵਾਨ ਕੇ ਮਾਹੇ ਬਿਠਾਇਓ।
ਇੱਕ ਪਾਸੇ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ, ਦੂਜੇ ਪਾਸੇ ਦੀਵਾਨ ਸਜਿਆ ਸੀ। ਸੰਤ ਗੋਪਾਲ ਸਿੰਘ ਨੇ ਦੇਖਿਆ ਕਿ ਜਿਹੜੇ ਚਿੱਟੇ ਕੱਪੜਿਆਂ ਨੂੰ ਪਹਿਣ ਕੇ ਆਏ ਸਨ ਉਹ ਉਹਨਾਂ ਨੂੰ ਉਸ ਦੀਵਾਨ ਦੇ ਵਿੱਚ ਬਿਠਾ ਦਿੱਤਾ। ਸੰਤ ਗੋਪਾਲ ਸਿੰਘ ਜੀ ਬਿਆਨ ਕਰਦੇ ਨੇ ਕਿ ਮੈਨੂੰ ਵੀ ਸਤਿਗੁਰਾਂ ਨੇ ਦੀਵਾਨ ਦੇ ਵਿੱਚ ਬਿਠਾ ਦਿੱਤਾ।
ਪਹਿਰ ਕੇ ਰੰਗੀਨ ਜੋ ਸੀਨ ਸੀ ਨਵੀਨ ਬਾਨਾ, ਲਿਪਤ ਸਟਿਕ ਜਿਨ੍ਹਾਂ ਲਹੂ ਹੋਠੋਂ ਲਾਇਆ ਏ।
ਪਰ ਦੂਜੇ ਪਾਸੇ ਦਾ ਬਿਆਨ ਕਰਦੇ ਨੇ, ਕਹਿੰਦੇ ਨੇ ਕਿ ਪਹਿਰ ਕੇ ਜਿਹੜੇ ਰੰਗਦਾਰ ਕੱਪੜੇ ਔਰਤਾਂ ਆਈਆਂ ਸਨ, ਜਿਹੜੀਆਂ ਬੜੀਆਂ ਹੁਸੈਨ ਸੋਹਣੀਆਂ ਵੀ ਸਨ, ਜਿਨ੍ਹਾਂ ਨੇ ਨਵੇਂ ਕੱਪੜੇ ਪਾਏ ਸਨ, ਇਸ ਤੋਂ ਇਲਾਵਾ ਬੁੱਲਾਂ ਦੇ ਉੱਤੇ ਲਿਪਸਟਿਕ ਲਾਈ ਸੀ। ਅੰਗਰੇਜ਼ੀ ਦਾ ਸ਼ਬਦ ਪ੍ਰਯੋਗ ਕੀਤਾ, ਭਾਵ ਕੇ ਬੁੱਲ ਉਹਨਾਂ ਨੇ ਰੰਗੇ ਹੋਏ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਹੋਠਾਂ ਦੇ ਉੱਤੇ, ਬੁੱਲਾਂ ਦੇ ਉੱਤੇ ਲਹੂ ਲਾਇਆ ਹੋਵੇ, ਲਿਪਸਟਿਕ ਲਾਈ ਸੀ।
ਕਈਆਂ ਕੋ ਬੜੇ ਬੜੇ ਜੂੜੇ ਯਾਰ ਦੋ ਗੁੱਤੇ, ਚੂੜੀਆਂ ਸਾਥ ਬਹੀਆਂ ਕੋ ਸਜਾਇਆ ਏ।
ਕਈਆਂ ਨੇ ਵੱਡੇ ਵੱਡੇ ਜਿਹੜੇ ਜੂੜੇ ਨੇ ਉਹ ਕੀਤੇ ਹੋਏ ਨੇ ਤੇ ਕਈਆਂ ਨੇ ਦੋ ਦੋ ਗੁੱਤਾਂ ਕੀਤੀਆਂ ਹੋਈਆਂ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਚੂੜੀਆਂ ਦੇ ਨਾਲ ਆਪਣੀਆਂ ਪੂਰੀਆਂ ਬਾਹਾਂ ਨੂੰ ਸਜਾਇਆ ਹੋਇਆ, ਭਾਵ ਕਿ ਇੰਨੀਆਂ ਚੂੜੀਆਂ ਪਹਿਨੀਆਂ ਨੇ।
ਮੱਚ ਰਿਹਾ ਪਾਂਬੜ ਜੋ ਅਤਬ ਕਸੇਕ ਕਾਣਾ, ਉਸ ਦੇ ਦੁਆਲੇ ਪਹਿਰੇਦਾਰੋ ਨੇ ਬਿਠਾਇਆ ਹੈ।
ਐਸੀਆਂ ਜਿਹੜੀਆਂ ਔਰਤਾਂ ਸਨ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਗੋਪਾਲ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਅੱਗ ਦਾ ਵੱਡਾ ਭਾਂਬੜ ਮੱਚ ਰਿਹਾ ਸੀ ਉਹਨਾਂ ਸਾਰਿਆਂ ਨੂੰ ਉਸ ਦੇ ਵਿੱਚ ਪਹਿਰੇਦਾਰਾਂ ਨੇ, ਮਾਫ ਕਰਨਾ, ਦੁਆਲੇ ਪਹਿਰੇਦਾਰ ਨੇ ਬਿਠਾਇਆ ਹੈ। ਜਿਹੜਾ ਵੱਡਾ ਅੱਗ ਦਾ ਭਾਂਬੜ ਮੱਚ ਰਿਹਾ ਸੀ ਉਹਦੇ ਦੁਆਲੇ ਦੁਆਲੇ ਉਹਨਾਂ ਸਾਰਿਆਂ ਨੂੰ ਪਹਿਰੇਦਾਰਾਂ ਨੇ ਬਿਠਾ ਦਿੱਤਾ।
ਹਾਏ ਹਾਏ ਕਰਦੀਆਂ ਦੀ ਸੁਣੀ ਮੈਂ ਆਵਾਜ਼ ਕੰਨੀ, ਸੜ ਗਈਆਂ ਦਾ ਸ਼ੋਰ ਸੀ ਮਚਾਇਆ ਏ।
ਸੰਤ ਗੋਪਾਲ ਸਿੰਘ ਜੀ ਬਿਆਨ ਕਰਦੇ ਨੇ ਕਿ ਹਾਏ ਹਾਏ ਦੀ ਆਵਾਜ਼ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਆ ਰਹੀ ਸੀ। ਮੈਂ ਆਪਣੇ ਕੰਨਾਂ ਦੇ ਨਾਲ, ਗੋਪਾਲ ਸਿੰਘ ਜੀ ਕਹਿੰਦੇ ਨੇ, ਉਹ ਆਵਾਜ਼ ਸੁਣੀ, ਸੜ ਗਈਆਂ ਮਰ ਗਈਆਂ, ਇਸ ਤਰ੍ਹਾਂ ਦੀਆਂ ਆਵਾਜ਼ਾਂ ਉਹਨਾਂ ਦੇ ਮੁੱਖਾਂ ਦੇ ਵਿੱਚੋਂ ਆ ਰਹੀਆਂ।
ਹੱਥ ਜੋੜ ਕੇ ਸੰਤ ਜੀ ਗੁਰ ਪ੍ਰਤਿ ਬੋਲੇ, ਬੈਣ ਇਹ ਅਤ ਸੁੰਦਰ ਔਰਤਾਂ ਇਮ ਕਿਉ ਦੁਖਤ ਹੈਨ।
ਜਦੋਂ ਐਸਾ ਕੌਤਕ ਦੇਖਿਆ ਗੋਪਾਲ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦਾ, ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਸੰਤ ਗੋਪਾਲ ਸਿੰਘ ਜੀ ਨੇ ਬੇਨਤੀ ਕੀਤੀ। ਕਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ, ਇਹ ਜਿਹੜੀਆਂ ਅਤਿ ਸੁੰਦਰ ਔਰਤਾਂ ਨੇ, ਸੱਚੇ ਪਾਤਸ਼ਾਹ ਜੀ, ਇੰਨੇ ਵੱਡੇ ਦੁੱਖ ਨੂੰ ਕਿਉਂ ਸਹਾਰਨ ਕਰ ਰਹੀਆਂ ਨੇ।
ਕਹਿ ਹੈ ਸਤਿਗੁਰੂ ਜੀ ਸੁਣ ਭਾਈ ਗੋਪਾਲ, ਮਾਤ ਲੋਕ ਨਾ ਪਾਇਓ ਜਾਏ।
ਉਸ ਵੇਲੇ ਜਦੋਂ ਭਾਈ ਸੰਤ ਗੋਪਾਲ ਸਿੰਘ ਨੇ ਪੁੱਛਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਕਹੇ ਹੈ ਸਤਿਗੁਰੂ ਜੀ ਸੁਣੋ ਭਾਈ ਗੋਪਾਲ ਸਿੰਘ, ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਗੋਪਾਲ ਸਿੰਘ ਜੀ ਸੁਣੋ,
ਮਾਤ ਲੋਕ ਪਰ ਮਮ ਬਚ ਨਹੀਂ ਮਾਨਿਆ,
ਭਾਵ ਕੇ ਮਾਤ ਲੋਕ ਦੇ ਵਿੱਚ ਇਹਨਾਂ ਔਰਤਾਂ ਨੇ ਮੇਰੇ ਬਚਨ ਨੂੰ, ਭਾਵ ਕੇ ਮੇਰੇ ਹੁਕਮ ਨੂੰ ਨਹੀਂ ਮੰਨਿਆ।
ਪਾਏ ਪੜ ਕਾਉ ਲੀਣ ਆਵੇ ਹੈ ਦੀਵਾਨ ਮਦ, ਇਸ ਲਈ ਹੈ ਮੋਹਿਨ ਦਿਓ ਡਾਨਿਆ।
ਕਹਿੰਦੇ ਨੇ ਭੜਕਾਊ ਭਾਵ ਕੇ ਐਸੇ ਲੀੜੇ ਪਾ ਕੇ ਇਹ ਦੀਵਾਨ ਦੇ ਵਿੱਚ ਆਇਆ ਕਰਦੀਆਂ ਸਨ, ਇਸੇ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਡੰਨਿਆ, ਭਾਵ ਕੇ ਦੰਡ ਦਿੱਤਾ।
ਮਾਤ ਲੋਕ ਪਰ ਜਾਏ ਹੋ ਕਦੀ ਗੋਪਾਲ ਸਿੰਘ, ਜਹੀ ਮੋਰੀ ਬਾਤ ਸੁਣ ਲਾਏ ਕਰ ਕਾਨਿਆ।
ਦਰਗਾਹ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਨੇ ਲਿਜਾ ਕੇ ਗੋਪਾਲ ਸਿੰਘ ਨੂੰ ਐਸਾ ਕੌਤਕ ਦਿਖਾਇਆ ਤੇ ਫਿਰ ਮਾਤ ਲੋਕ ਦੇ ਉੱਤੇ ਜਦੋਂ ਪਹੁੰਚੇ ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਦੇ ਨਾਲ ਤੇ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਫਿਰ ਮਾਤ ਲੋਕ ਦੇ ਉੱਤੇ ਆਣ ਕੇ ਗੋਪਾਲ ਸਿੰਘ ਨੇ ਹੋਕਾ ਦਿੱਤਾ ਕਿ ਮੇਰੀ ਜਿਹੜੀ ਗੱਲ ਹੈ ਉਹ ਧਿਆਨ ਦੇ ਨਾਲ ਸੁਣੋ, ਮੈਂ ਐਸਾ ਉੱਥੇ ਵੇਖ ਕੇ ਆਇਆ।
ਰੋੜ ਜਾਓ ਖਾਰੇ ਹੈ ਸਾਗਰ ਮੈਂ ਐਸਾ ਜੋ ਰਾਮਪੁਰੀ ਤੋੜ ਦਿਓ ਜੋ ਸਿੱਖੀ ਵਾਲਾ ਬਾਨਿਆ।
ਭਾਵ ਕੇ ਗੋਪਾਲ ਸਿੰਘ ਨੇ ਆਖਿਆ ਕਿ ਰੁੜ ਜਾਓਗੇ ਖਾਰੇ ਸਾਗਰ ਦੇ ਵਿੱਚ ਜੇਕਰ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨ ਨੂੰ ਨਾ ਮੰਨਿਆ। ਰਾਮਪੁਰੀ ਤੋੜ ਦਿਓ ਜੋ ਸਿੱਖੀ ਵਾਲਾ ਬਾਨਿਆ। ਭਾਵ ਕੇ ਅੱਜ ਕੱਲ ਐਸਾ ਹੋ ਗਿਆ, ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਸਿੱਖੀ ਵਾਲਾ ਜਿਹੜਾ ਬੰਨ ਹੈ ਉਸ ਨੂੰ ਭਾਵ ਕੇ ਸਤਿਗੁਰਾਂ ਦੇ ਜਿਹੜੇ ਸਿੱਖ ਨੇ ਉਹੀ ਤੋੜ ਰਹੇ ਨੇ।
ਵਹਿਮੀ ਭਾਇਓ ਬਿਮਾਰ ਬਹੁ ਹਿੰਦੂ ਚੱਕ ਕੇ ਮਾਹੇ ਕਰਿਓ ਯਾਦ ਸਤਿਗੁਰਾਂ ਕੋ ਅੰਤਮ ਦਿਓ ਦਰਸ਼ਨ ਚਾਹੇ।
ਗ੍ਰੰਥਾਕਾਰ ਜੀ ਲਿਖਦੇ ਨੇ ਇੱਕ ਸਮੇਂ ਦੀ ਮੈਂ ਵਾਰਤਾ ਬਿਆਨ ਕਰਦਾ ਹਾਂ ਕਿ ਤਰਨ ਸਿੰਘ ਜੀ ਵਹਿਮੀ ਜਿਨ੍ਹਾਂ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ, ਜਿਨ੍ਹਾਂ ਨੇ ਜਸ ਜੀਵਨ ਪੁਸਤਕ ਲਿਖੀ ਹੈ, ਗ੍ਰੰਥਾਕਾਰ ਜੀ ਲਿਖਦੇ ਨੇ ਉਹ ਤਰਨ ਸਿੰਘ ਜੀ ਵਹਿਮੀ ਇੱਕ ਸਮੇਂ ਬਿਮਾਰ ਹੋ ਗਏ, ਹਿੰਦੂ ਚੱਕ ਪਿੰਡ ਦੇ ਵਿੱਚ ਰਹਿੰਦੇ ਸਨ। ਕਰਿਓ ਯਾਦ ਸਤਿਗੁਰਾਂ ਕੋ, ਜਦੋਂ ਤਰਨ ਸਿੰਘ ਜੀ ਬਿਮਾਰ ਹੋਏ ਤੇ ਉਹਨਾਂ ਨੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ, ਅੰਤਮ ਜਿਉਂ ਦਰਸ਼ਨ ਚਾਹੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਅਖੀਰਲਾ ਸਤਿਗੁਰਾਂ ਦਾ ਦਰਸ਼ਨ ਚਾਹੁੰਦੇ ਹੋਣ।
ਜਾਣੀ ਜਾਣ ਸਤਿਗੁਰ ਜੀ ਆਏ ਪਹੁੰਚੇ ਤਤਕਾਲ ਪਾਈ ਵਜ਼ੀਰ ਸਿੰਘ ਰਤਨ ਸਿੰਘ ਮੋਕਮ ਸਿੰਘ ਜੀ ਆਈ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਾਣੀ ਜਾਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤਰਨ ਸਿੰਘ ਵਹਿਮੀ ਨੂੰ ਦਰਸ਼ਨ ਦੇਣ ਦੇ ਵਾਸਤੇ ਤਤਕਾਲ ਪਹੁੰਚ ਗਏ। ਭਾਈ ਵਜ਼ੀਰ ਸਿੰਘ, ਭਾਈ ਰਤਨ ਸਿੰਘ ਤੇ ਮੋਕਮ ਸਿੰਘ ਇਹ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਪ੍ਰਮੁੱਖ ਸਿੱਖ ਆਏ ਸਨ। ਇਸ ਪ੍ਰਕਾਰ ਦੇ ਨਾਲ ਤਰਨ ਸਿੰਘ ਵਹਿਮੀ ਨੂੰ ਦਰਸ਼ਨ ਦੇਣ ਦੇ ਵਾਸਤੇ ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਕਿਸ ਪ੍ਰਕਾਰ ਦੀ ਕਿਰਪਾ ਤਰਨ ਸਿੰਘ ਵਹਿਮੀ ਦੇ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਰਨਗੇ, ਜਿਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਹ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।